ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸ੍ਰੀ ਜਨ ਉਥਾਰਾ ਕੱਢਿਓ ਸੁਤਿਆ ਗਈ ਉਬਹਾਰ ਸਤਿਗੁਰ ਕਾ ਸ਼ਬਦ ਸੁਣਨ ਨਾ ਜਾਗੇ ਅੰਤਰ ਨਾ ਉਪਜੇ ਚਾਉ ਰੇ ਜਨ ਉਥਾਰਾ ਦੱਬੇ ਹੋ ਸੁਤਿਆ ਗਈ ਬਿਹਾਰ ਸਤਿਗੁਰ ਕਾ ਸ਼ਬਦ ਸੁਣਨ ਨਾ ਜਾਗੇ ਅੰਤਰ ਨਾ ਉਪਜੇ ਚਾਉ ਸਰੀਰ ਜਲੇ ਗੁਣ ਬਾਹਰ ਜੋ ਗੁਰ ਕਾਰ ਨਾ ਕਮਾਏ ਜਗਤ ਜਲੰਦਾ ਦਿੱਠ ਮੈਂ ਹੁੰਦਾ ਦੂਜਾ ਨਾਨਕ ਗੁਰ ਸਰਨਾਇ ਉਬਰ ਸੱਚ ਮਨ ਸਬਦ ਧਿਆਏ ਜਗਤ ਜਲੰਦਾ ਦਿੱਠ ਮੈਂ ਹੁੰਦਾ ਦੂਜਾ ਭਾਏ ਨਾਨਕ ਗੁਰ ਸਰਨਾਇ ਉਬਰ ਸੱਚ ਮਨ ਸਬਦ
ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਦੂਜਾ ਰੇ ਜਾਨਾ ਉਤਾਰਾ ਕਰਦੇ ਹੋ ਸੁਤਿਆ ਗਈ ਗੁਹਾਏ
ਸਲੋਕ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਚਾਰਨ ਕਰ ਰਹੇ ਹਨ ਹੇ ਜਨ ਹੇ ਜੀਵ ਹੇ ਮਨੁੱਖ ਤੂੰ ਮੋਹ ਦੇ ਭਾਰ ਥੱਲੇ ਦੱਬਿਆ ਹੋਇਆ ਉਥਾਰਾ ਉਥਾਰਾ ਕਹਿੰਦੇ ਜਦੋਂ ਬੰਦਾ ਕਈ ਵਾਰੀ ਸੁੱਤਾ ਹੁੰਦਾ ਸੁੱਤਿਆਂ ਸੁੱਤਿਆਂ ਗੂੜੀ ਨੀਂਦ ਵਿੱਚ ਛਾਤੀ ਤੇ ਭਾਰ ਪੈ ਜਾਂਦਾ ਜਦੋਂ ਛਾਤੀ ਤੇ ਭਾਰ ਪੈਂਦਾ ਉਦੋਂ ਬੰਦਾ ਸੁੱਤਾ ਪਿਆ ਹੀ ਬਹੁਤ ਪਰੇਸ਼ਾਨ ਹੁੰਦਾ ਉੱਚੀ ਉੱਚੀ ਬੋਲਣਾ ਚਾਹੁੰਦਾ ਪਰ ਉਹਦੀ ਕੋਈ ਆਵਾਜ਼ ਨਹੀਂ ਸੁਣਦਾ ਏਦਾਂ ਜਾਪਦਾ ਜਿਵੇਂ ਸਾਹ ਰੁਕ ਗਿਆ ਹੋਵੇ ਇੱਕ ਪ੍ਰਕਾਰ ਦੀ ਸੁੱਤੇ ਪਿਆ ਬਿਮਾਰੀ ਹੁੰਦੀ ਹੈ ਇਸ ਨੂੰ ਅਧਰੰਗ ਦਾ ਹੀ ਇੱਕ ਪ੍ਰਕਾਰ ਕਿਹਾ ਜਾਂਦਾ ਹੈ ਆਮ ਕਰਕੇ ਕਈ ਲੋਕ ਇਹਦੇ ਤੋਂ ਪੈਰ ਪੀਕ ਹੋ ਕੇ ਕੋਈ ਸਿਆਣਿਆਂ ਦੇ ਪਿੱਛੇ ਕੋਈ ਇੱਧਰ ਉੱਧਰ ਤੁਰ ਪੈਂਦਾ ਹੈ ਖਬਰੇ ਮੇਰੀ ਛਾਤੀ ਤੇ ਰਾਤ ਨੂੰ ਸੁੱਤੇ ਪਿਆ ਕੋਈ ਭੂਤ ਪ੍ਰੇਤ ਆ ਕੇ ਮੈਨੂੰ ਦੱਬ ਲੈਂਦਾ ਪਾਰ ਪਾਉਂਦਾ ਇਹ ਕੋਈ ਐਸੀ ਕਿਰਿਆ ਨਹੀਂ ਹੈ ਇਹ ਸਰੀਰ ਦੀ ਸੁੱਤੇ ਪਿਆ ਇੱਕ ਪ੍ਰਕਾਰ ਦੀ ਬਿਮਾਰੀ ਹੈ ਪੰਜ ਚਾਰ ਵਾਰੀ ਲੰਮੇ ਲੰਮੇ ਸਾਹ ਲਏ ਜਾਣ ਤਾਂ ਬਿਲਕੁਲ ਠੀਕ ਹੋ ਜਾਈਦਾ ਹੈ ਉਹਨੂੰ ਕਹਿੰਦੇ ਆ ਉਥਾਰਾ ਸੁੱਤੇ ਪਿਆ ਜਦੋਂ ਛਾਤੀ ਤੇ ਭਾਰ ਪੈਂਦਾ ਉਹਨੂੰ ਉਥਾਰਾ ਲਿਖਿਆ ਗੁਰਬਾਣੀ ਚ ਗੁਰਦੇਵ ਫਰਮਾਉਂਦੇ ਕਿ ਹੇ ਬੰਦੇ ਜਿਵੇਂ ਸੁੱਤੇ ਪਿਆ ਬੰਦੇ ਦੀ ਛਾਤੀ ਤੇ ਭਾਰ ਪਿਆ ਹੁੰਦਾ ਤੇ ਉਹ ਬੇਬਲ ਹੁੰਦਾ ਵਿਆਕੁਲ ਹੁੰਦਾ ਇਸੇ ਤਰ੍ਹਾਂ ਤੇਰੀ ਜ਼ਿੰਦਗੀ ਤੇਰਾ ਜੀਵਨ ਮੋਹ ਦੇ ਭਾਰ ਥੱਲੇ ਦੱਬਿਆ ਹੋਇਆ ਅਵਿਦਿਆ ਤੇ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਪਿਆ ਤੇਰੀ ਸਾਰੀ ਜ਼ਿੰਦਗੀ ਲੰਘ ਰਹੀ ਮੋਹ ਦੇ ਭਾਰ ਥੱਲੇ ਦੱਬਿਆ ਹੋਇਆ ਮਮਤਾ ਦੇ ਭਾਰ ਥੱਲੇ ਦੱਬਿਆ ਹੋਇਆ ਪੰਜਾਂ ਵਿਕਾਰਾਂ ਵਿੱਚੋਂ ਸਭ ਤੋਂ ਪ੍ਰਬਲ ਵਿਕਾਰ ਗੁਰੂ ਖਾਲਸਾ ਜੀ ਮੋਹ ਦਾ ਵਿਕਾਰ ਹੈ ਪ੍ਰਬੋਧ ਚੰਦਰ ਨਾਟਕ ਨਾਮਕ ਗ੍ਰੰਥ ਪੰਡਿਤ ਗੁਲਾਬ ਸਿੰਘ ਜੀ ਨਿਰਮਲ ਸੰਪਰਦਾਇ ਦੇ ਮਹਾਂਪੁਰਖ ਹੋਏ ਉਹਨਾਂ ਨੇ ਲਿਖਿਆ ਹੈ ਉਹਦੇ ਵਿੱਚ ਵਿਕਾਰਾਂ ਦੀ ਤੇ ਸ਼ੁਭ ਗੁਣਾਂ ਦੀ ਆਪਸੀ ਟੱਕਰ ਵਿਖਾਈ ਜੰਗ ਵਿਖਾਇਆ ਯੁੱਧ ਵਿਖਾਇਆ ਇੱਕ ਪਾਸੇ ਵਿਵੇਕ ਰਾਜਾ ਹੈ ਦੂਸਰੇ ਪਾਸੇ ਵਿਕਾਰਾਂ ਦਾ ਰਾਜਾ ਮੋਹ ਹੈ ਅਖੀਰ ਨੂੰ ਮੋਹ ਮਰਦਾ ਨਹੀਂ ਜਦੋਂ ਉਹਦੀ ਸਾਰੀ ਪਰਜਾ ਸਾਰਾ ਪਰਿਵਾਰ ਸਮਾਪਤ ਹੋ ਜਾਂਦਾ ਤਾਂ ਉਹ ਕਿਤੇ ਜੰਗਲ ਵਿੱਚ ਗੁਪਤ ਚਲਾ ਜਾਂਦਾ ਕਹਿਣ ਤੋਂ ਭਾਵ ਕਿ ਮੋਹ ਘਰਬਾਰ ਛੱਡਣ ਤੋਂ ਬਾਅਦ ਵਨਵਾਸੀ ਹੋ ਕੇ ਵੀ ਹਿਰਦੇ ਚੋਂ ਨਹੀਂ ਛੁੱਟਦਾ ਉੱਥੇ ਜਾ ਕੇ ਕਿਸੇ ਨਾ ਕਿਸੇ ਅਸਥਾਨ ਤੇ ਕਿਸੇ ਜਾਨਵਰ ਨਾਲ ਕਿਸੇ ਪਸ਼ੂ ਨਾਲ ਵੀ ਤਪਸਵੀਆਂ ਦਾ ਮੋਹ ਬਣ ਜਾਂਦਾ ਤੇ ਮੋਹ ਦੀਆਂ ਤਰੰਗਾਂ ਬੜੀਆਂ ਸੂਖਸ਼ਮ ਤੋਂ ਸੂਖਸ਼ਮ ਹੁੰਦੀਆਂ ਚਲੀਆਂ ਜਾਂਦੀਆਂ ਇਸ ਮੋਹ ਦੇ ਭਾਰ ਥੱਲੇ ਦੱਬਿਆ ਹੋਇਆ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਤੇਰੀ ਸਾਰੀ ਜ਼ਿੰਦਗੀ ਅਵਿਦਿਆ ਤੇ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਪਿਆ ਬੀਤ ਰਹੀ ਹੈ
ਸਤਿਗੁਰ ਕਾ ਸ਼ਬਦ ਸੁਣ ਨਾ ਜਾਗੇ ਅੰਤਰ ਨਾ ਉਪਜੇ ਚਾਉ
ਹੁਣ ਜਿਹੜਾ ਬੰਦਾ ਮੋਹ ਦੇ ਭਾਰ ਥੱਲੇ ਦੱਬਿਆ ਹੋਇਆ ਗੁਰੂ ਸਾਹਿਬ ਜੀ ਦਾ ਸ਼ਬਦ ਨਹੀਂ ਸੁਣਦਾ ਉਹ ਗੁਰਬਾਣੀ ਨਹੀਂ ਸੁਣਦਾ ਜੇ ਉਹਨੂੰ ਕਹੋ ਕਿ ਭਾਈ ਗੁਰਬਾਣੀ ਸੁਣੋ ਕਹਿੰਦੇ ਜੀ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਅਸੀਂ ਤਾਂ ਜੀ ਕੰਮ ਧੰਦੇ ਬੜੇ ਨੇ ਕਾਰ ਵਿਹਾਰ ਬੜੇ ਨੇ ਟੱਬਰ ਸਾਡਾ ਬੜਾ ਵੱਡਾ ਜੀ ਉਹਨਾਂ ਦੀ ਸਾਂਭ ਸੰਭਾਲ ਚ ਸਾਡਾ ਸਮਾਂ ਲੰਘ ਜਾਂਦਾ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਬਾਣੀ ਸੁਣਨ ਦਾ ਉਹ ਮੋਹ ਦੇ ਭਾਰ ਥੱਲੇ ਦੱਬੇ ਹੋਏ ਮਨੁੱਖ ਸਤਿਗੁਰੂ ਜੀ ਦਾ ਸ਼ਬਦ ਨਹੀਂ ਸੁਣਦੇ। ਸਤਿਗੁਰ ਕਾ ਸ਼ਬਦ ਸੁਣ ਨਾ ਜਾਗੇ, ਗੁਰੂ ਸਾਹਿਬ ਜੀ ਦਾ ਉਪਦੇਸ਼ ਨਹੀਂ ਸੁਣਦੇ। ਸੁਣ ਕੇ ਜਾਗਣਾ ਸੀ, ਸੁਣਿਆ ਨਹੀਂ ਤੇ ਜਾਗਣਗੇ ਕਿਵੇਂ? ਸਤਿਗੁਰੂ ਜੀ ਦਾ ਪਾਵਨ ਸ਼ਬਦ, ਗੁਰਬਾਣੀ, ਉਪਦੇਸ਼ ਸਾਨੂੰ ਸੁੱਤੇ ਪਿਆਂ ਨੂੰ ਜਗਾਉਂਦੇ। ਜਾਗੋ ਜਾਗੋ ਸੁੱਤੇ ਹੋ, ਚੱਲਿਆ ਬਣਜਾਰ, ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਜਾਗ ਸਲੋਲੜੀਏ, ਜਾਗ ਭਾਈ। ਧੰਨ ਗੁਰੂ ਹਰਿਰਾਏ ਸਾਹਿਬ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਹੜੇ ਜਾਗ ਪੈਂਦੇ ਆ ਉਹਨਾਂ ਦੀ ਨਿਸ਼ਾਨੀ ਕੀ ਹੈ, ਜਾਗਿਆ ਹੋਇਆਂ ਦੀ ਨਿਸ਼ਾਨੀ ਕੀ ਹੈ? ਸਤਵੇਂ ਗੁਰਦੇਵ ਨੇ ਜਵਾਬ ਦਿੱਤਾ, ਗੁਰਸਿੱਖੋ ਮਨ ਜਾਗੇ ਕੀ ਇਹ ਨਿਸ਼ਾਨੀ, ਪ੍ਰਿਆ ਲੱਗਦਾ ਸਤਿਗੁਰ ਕੀ ਬਾਣੀ। ਜਾਗੇ ਹੋਏ ਮਨਾਂ ਦੀ ਇਹ ਨਿਸ਼ਾਨੀ ਹੈ ਕਿ ਜਿਨ੍ਹਾਂ ਦੇ ਮਨ ਜਾਗ ਪੈਂਦੇ ਨੇ ਉਹਨਾਂ ਨੂੰ ਸਤਿਗੁਰੂ ਜੀ ਦੀ ਬਾਣੀ ਪਿਆਰੀ ਲੱਗਣ ਲੱਗ ਪੈਂਦੀ ਹੈ, ਗੁਰੂ ਕੀ ਬਾਣੀ ਪਿਆਰੀ ਲੱਗਣ ਲੱਗ ਪੈਂਦੀ ਹੈ। ਉਹ ਹਰ ਵੇਲੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੂੰ ਪੜ੍ਹਦੇ ਹਨ, ਸੁਣਦੇ ਹਨ, ਸਤਿਗੁਰੂ ਜੀ ਦੀ ਬਾਣੀ ਨੂੰ ਆਪਣਾ ਜੀਵਨ ਬਣਾ ਲੈਂਦੇ ਹਨ। ਇਹ ਜਾਗਿਆ ਹੋਇਆ ਮਨਾਂ ਦੀ ਨਿਸ਼ਾਨੀ ਹੈ। ਸਤਿਗੁਰੂ ਜੀ ਦੀ ਬਾਣੀ ਜਗਾਉਂਦੀ ਹੈ, ਤੇ ਜੇ ਸਤਿਗੁਰੂ ਜੀ ਦਾ ਸ਼ਬਦ ਸੁਣਿਆ ਹੀ ਨਹੀਂ ਤੇ ਜਾਗਣਾ ਕਿਵੇਂ ਸੀ? ਕਹਿੰਦੇ ਜਾਗੇ ਨਹੀਂ ਤੇ ਫਿਰ ਨਾ ਹੀ ਅੰਦਰ ਪਾਰ ਬ੍ਰਹਮ ਪਰਮੇਸ਼ਰ ਨੂੰ ਮਿਲਣ ਦਾ ਚਾਅ ਜਾਗਿਆ। ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜੋ ਚਾਓ, ਅੰਦਰ ਰੱਬ ਨੂੰ ਮਿਲਣ ਦਾ ਚਾਅ ਨਹੀਂ ਪੈਦਾ ਹੋਇਆ। ਗੁਰਬਾਣੀ ਸੁਣੀਏ, ਮਨ ਜਾਗਦਾ, ਜਾਗਣ ਮਨ ਜਾਗਣ ਦਾ ਭਾਵ ਹੈ ਕਿ ਸੁਚੇਤ ਹੋ ਜਾਂਦਾ, ਸਾਵਧਾਨ ਹੋ ਜਾਂਦਾ, ਕਿਸੇ ਪ੍ਰਕਾਰ ਦੇ ਵਿਕਾਰ ਵਿੱਚ ਖਚਤ ਨਹੀਂ ਹੁੰਦਾ, ਸਾਵਧਾਨ ਹੋ ਜਾਂਦਾ, ਪਤਾ ਲੱਗ ਜਾਂਦਾ ਵੀ ਮਾੜਾ ਕੀ ਹੈ, ਚੰਗਾ ਕੀ ਹੈ, ਉਹਦੇ ਵਿੱਚ ਕਿਸ ਵਿੱਚ ਪ੍ਰਵਿਰਤ ਹੋਣਾ, ਕਿਸ ਵਿੱਚ ਪ੍ਰਵਿਰਤ ਨਹੀਂ ਹੋਣਾ। ਤੂੰ ਜਾਗ ਪਿਆ, ਪਰ ਜੇ ਗੁਰੂ ਦਾ ਸ਼ਬਦ ਨਹੀਂ ਸੁਣਿਆ ਤੇ ਜਾਗਿਆ ਨਹੀਂ। ਇਸੇ ਕਰਕੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਨੂੰ ਮਿਲਣ ਦਾ ਚਾਅ ਵੀ ਨਹੀਂ ਜਾਗਿਆ।
ਸਰੀਰ ਚਲੋ ਗੁਣ ਗਾਲਾ, ਜੋ ਗੁਰ ਕਾਰ ਨਾ ਕਮਾਏ।
ਜਿਹੜੇ ਗੁਣਾਂ ਤੋਂ ਬਾਹਰੇ ਹਨ, ਜਿਨ੍ਹਾਂ ਵਿੱਚ ਕੋਈ ਗੁਣ ਨਹੀਂ, ਔਗੁਣਾਂ ਦੇ ਹੀ ਭਰੇ ਹੋਏ ਨੇ, ਨਾ ਸੱਤ ਹੈ, ਨਾ ਸੰਤੋਖ ਹੈ, ਨਾ ਦਇਆ ਹੈ, ਨਾ ਖਿਮਾ ਹੈ, ਨਾ ਤਿਕਸ਼ਾ ਹੈ, ਨਾ ਉਪਰਾਮਤਾ ਹੈ, ਨਾ ਧਾਰਨਾ ਦੀ ਵਿਰਤੀ ਹੈ, ਸਮਦਾ ਮਾਦ ਕੁਝ ਵੀ ਨਹੀਂ, ਸ਼ੁਭ ਗੁਣਾਂ ਤੋਂ ਵਿਹੂਣੇ ਹਨ। ਜਿਹੜੇ ਸਰੀਰ ਗੁਣਾਂ ਤੋਂ ਬਾਹਰੇ ਨੇ, ਔਰ ਜਿਹੜੇ ਸਤਿਗੁਰੂ ਜੀ ਦੀ ਦੱਸੀ ਹੋਈ ਕਾਰ ਨੂੰ ਕਮਾਉਂਦੇ, ਜੋ ਗੁਰ ਕਾਰ ਨਾ ਕਮਾਏ, ਜਿਹੜਾ ਕੰਮ ਗੁਰੂ ਸਾਹਿਬ ਨੇ ਕਰਨ ਨੂੰ ਕਿਹਾ ਉਹ ਕਰਦੇ ਨਹੀਂ, ਇਹੋ ਜਿਹੜੇ ਸਰੀਰ ਨੇ, ਪਾਤਸ਼ਾਹ ਜੀ ਕਹਿੰਦੇ ਇਹੋ ਜਿਹੇ ਸਰੀਰ ਸੜ ਜਾਣ, ਕਿਸੇ ਕੰਮ ਦੇ ਨਹੀਂ। ਸਰੀਰ ਜਲੋ, ਉਹ ਸੜ ਜੇ ਇਹੋ ਜਿਹਾ ਸਰੀਰ ਕਿਹੜੇ ਕੰਮ ਦਾ? ਉਹ ਸਰੀਰ ਫੁੱਕ ਜਾਣ ਇਹੋ ਜਿਹੇ, ਜਿਵੇਂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਆ ਨਾ ਵੀ ਸਾਡੇ ਭਾਅ ਦੇ ਭੱਠ ਖੇੜਿਆਂ ਦਾ ਰਹਿਣਾ, ਭੱਠ ਚ ਪਵੇ ਖੇੜੇ। ਆਮ ਕਰਕੇ ਆਪਾਂ ਕਹਿ ਦਿੰਦੇ ਹਾਂ ਵੀ ਇਹ ਚੀਜ਼ ਸਾਡੇ ਕਿਹੜੇ ਕੰਮ ਦੀ, ਸੜ ਜੇ ਭਵੇਂ। ਤੋ ਗੁਰਦੇਵ ਜੀ ਇੱਥੇ ਤਾੜਨਾ ਕਰਦੇ ਹੀ ਕਹਿ ਰਹੇ ਨੇ, ਪਾਮਰ ਵਿਸ਼ਈ ਪੁਰਖ ਨੂੰ ਤਾੜਨਾ ਕਰਕੇ ਉਪਦੇਸ਼ ਹੁੰਦਾ। ਤੋ ਪਾਮਰ ਤੇ ਵਿਸ਼ਈ ਪੁਰਖਾਂ ਨੂੰ ਤਾੜਨਾ ਕਰਕੇ ਉਪਦੇਸ਼ ਦਿੰਦੇ ਆ, ਕਹਿੰਦੇ ਆ ਸੜ ਜੇ ਇਹੋ ਜਿਹਾ ਸਰੀਰ, ਜਿਹੜੇ ਸਰੀਰ ਵਿੱਚ ਗੁਣ ਕੋਈ ਨਹੀਂ, ਜਿਹੜੇ ਸਰੀਰ ਨੇ ਕਦੇ ਗੁਰੂ ਸਾਹਿਬ ਜੀ ਦੀ ਦੱਸੀ ਹੋਈ ਕਾਰ ਦੀ ਕਮਾਈ। ਹਾਂਜੀ,
ਜਗਤ ਜਲੰਦਾ ਦਿਖਦਾ ਹੁੰਦਾ ਦੂਜਾ ਪਾਏ।
ਪਾਤਸ਼ਾਹ ਕਹਿੰਦੇ ਮੈਂ ਸੜਦਾ ਹੋਇਆ ਜਗਤ ਵੇਖਿਆ। ਇਹ ਬਚਨ ਗੁਰੂ ਅਮਰਦਾਸ ਸਾਹਿਬ ਜੀ ਨੇ ਕਈ ਵਾਰੀ ਕਿਹਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਇੱਥੇ ਵੀ ਕਹਿ ਰਹੇ ਨੇ ਜਗਤ ਜਲੰਦਾ ਡਿੱਠ ਮੈਂ, ਸੜਦਾ ਹੋਇਆ ਜਗਤ ਮੈਂ ਵੇਖਿਆ ਹੈ। ਕਾਹਦੇ ਵਿੱਚ ਸੜ ਰਿਹਾ? ਹੋਮੈ ਵਿੱਚ, ਦੂਜੇ ਭਾਅ ਵਿੱਚ, ਦੁਬਦਾ ਵਿੱਚ, ਦੁਵੈਸ਼ ਵਿੱਚ। ਇਹ ਜਗਤ ਛੱਡ ਰਿਹਾ। ਜਿੱਥੇ ਹੋਮੈ ਹੋਵੇਗੀ ਉੱਥੇ ਦਵੈਸ਼ ਉਪਜਣੀ ਉਪਜਣੀ। ਗੁਰੂ ਖਾਲਸਾ ਜੀ, ਸਿੱਖ ਕਦੇ ਕਿਸੇ ਨਾਲ ਦਵੈਸ਼ ਨਾ ਕਰੇ, ਕਿਸੇ ਬਗਾਨੇ ਨਾਲ ਵੀ ਦਵੈਸ਼ ਨਾ ਕਰੇ, ਤੇ ਜਿਹੜਾ ਸਿੱਖ ਸਿੱਖ ਨਾਲ ਦਵੈਸ਼ ਕਰੇ ਉਹ ਗੁਰੂ ਦਾ ਦੇਣਦਾਰ ਹੈ। ਅੱਜ ਸਿੱਖ ਸਿੱਖ ਨਾਲ ਹੀ ਦਵੈਸ਼ ਕਰਨ ਲੱਗ ਪਏ, ਤੇ ਜਿਹੜਾ ਸਿੱਖ ਸਿੱਖ ਨਾਲ ਦਵੈਸ਼ ਕਰਕੇ ਗੁਰੂ ਕੀ ਹਜ਼ੂਰੀ ਵਿੱਚ ਆਵੇ, ਇੱਕ ਸਿੱਖ ਦੇ ਅੰਦਰ ਗੁਰੂ ਸਾਹਿਬ ਦਾ ਵਸ ਹੈ, ਸਤਿਗੁਰੂ ਜੀ ਵਸਦੇ ਆ ਆਪਣੇ ਸਿੱਖਾਂ ਵਿੱਚ, ਗੁਰਸਿੱਖਾਂ ਅੰਦਰ ਸਤਿਗੁਰ ਵਰਤਾ, ਗੁਰਸਿੱਖਾਂ ਵਿੱਚ ਸਤਿਗੁਰੂ ਜੀ ਵਰਤਦੇ ਆ, ਤੇ ਜਦੋਂ ਸਿੱਖ ਨਾਲ ਸਿੱਖ ਦਵੈਸ਼ ਕਰੇਗਾ ਤੇ ਫਿਰ ਗੁਰੂ ਨਾਲ ਦਵੈਸ਼ ਨਹੀਂ, ਤੇ ਗੁਰੂ ਨਾਲ ਦਵੈਸ਼ ਕਰਕੇ ਕਿਹਦਾ ਭਲਾ ਹੋਇਆ। ਇਸ ਕਰਕੇ ਸਿੱਖ ਨੇ ਕਦੇ ਕਿਸੇ ਪ੍ਰਤੀ ਮਨ ਚ ਦਵੈਸ਼ ਦਾ ਭਾਵ ਨਹੀਂ ਰੱਖਣਾ। ਗਰੀਬ ਨਵਾਜ ਪਾਤਸ਼ਾਹ ਜੀ ਫਰਮਾਉਂਦੇ ਕਿ ਆਮ ਸੰਸਾਰੀ ਲੋਕ ਜਗਤ ਦੇ ਜੀਵ ਅਸੀਂ ਦਵੈਸ਼ ਦੀ ਅੱਗ ਦੇ ਵਿੱਚ ਸੜਦੇ ਵੇਖੇ ਨੇ, ਹੋਮੈ ਦੀ ਅੱਗ ਦੇ ਵਿੱਚ ਸੜਦੇ ਵੇਖੇ ਹਨ।
ਨਾਨਕ ਗੁਰ ਸਰਮਾਈ ਉਬਾਰੇ ਸੱਚ ਮਨ ਸ਼ਬਦ ਧਿਆਏ।
ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਕਿ ਜਿਹੜੇ ਗੁਰੂ ਦੀ ਸ਼ਰਨ ਪੈ ਗਏ ਉਹ ਉੱਭਰ ਗਏ। ਗੁਰੂ ਦੀ ਸ਼ਰਨ ਚ ਪੈ ਕੇ ਜਿਹਨਾਂ ਨੇ ਸੱਚੇ ਨਾਮ ਨੂੰ ਆਪਣੇ ਮਨ ਚ ਵਸਾ ਲਿਆ, ਔਰ ਸਤਿਗੁਰੂ ਜੀ ਦੇ ਸ਼ਬਦ ਦੁਆਰਾ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਧਿਆਉਂਦੇ ਹਨ, ਉਹ ਇਸ ਜਗਤ ਤੋਂ ਸੰਸਾਰ ਸਮੁੰਦਰ ਤੋਂ ਉੱਭਰ ਜਾਂਦੇ ਹਨ, ਬਚ ਜਾਂਦੇ ਹਨ।
ਮਹੱਲਾ ਦੂਜਾ ਸਬਦ ਰੱਤੇ ਹੋਣਾ ਗਈ ਸੁਭਾ ਵੰਤੀ ਨਾਰ।
ਜਿਹੜੇ ਸਤਿਗੁਰੂ ਜੀ ਦੇ ਸ਼ਬਦ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਉਹਨਾਂ ਦੇ ਹਿਰਦਿਆਂ ਚੋਂ ਹਉਮੈ ਚਲੀ ਜਾਂਦੀ ਹੈ। ਹਉਮੈ ਨੂੰ ਨਿਵਾਰਨ ਦਾ ਇੱਕੋ ਹੀ ਤਰੀਕਾ, ਗੁਰੂ ਕਾ ਸ਼ਬਦ ਹਿਰਦੇ ਚ ਵਸਾ ਲੈਣਾ। ਜਦੋਂ ਸ਼ਬਦ ਦੀ ਕਮਾਈ ਕਰਨ ਲੱਗ ਪਈਏ ਤਾਂ ਹਉਮੈ ਜਾਂਦੀ ਹੈ। ਤੋ ਪਾਤਸ਼ਾਹ ਕਹਿੰਦੇ ਜਿਹੜੇ ਸ਼ਬਦ ਦੇ ਰੰਗ ਵਿੱਚ ਰੰਗੇ ਗਏ ਉਹਨਾਂ ਦੇ ਹਿਰਦਿਆਂ ਚੋਂ ਹਉਮੈ ਚਲੀ ਗਈ, ਸੋਭਾ ਵੰਤੀ ਨਾਰ, ਉਹ ਜੀਵ ਰੂਪੀ ਇਸਤਰੀ ਸੋਭਾ ਵਾਲੀ ਹੋ ਜਾਂਦੀ ਹੈ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ।
ਗੁਰ ਕਾ ਭਾਣਾ ਸਦਾ ਚੱਲੇ ਤਾਂ ਬਣਿਆ ਸੁਧਾਰ।
ਜਿਹੜੀ ਜੀਵ ਰੂਪੀ ਇਸਤਰੀ ਆਪਣੇ ਪਤੀ ਪਰਮੇਸ਼ਰ ਦੇ ਭਾਣੇ ਵਿੱਚ ਆਪਣੇ ਮਾਲਕ ਦੀ ਰਜ਼ਾ 'ਚ ਚੱਲਦੀ ਉਹਦਾ ਕੀਤਾ ਹੋਇਆ ਸ਼ਿੰਗਾਰ ਸਫਲ ਹੈ। ਜਿਹੜੀ ਇਸਤਰੀ ਆਪਣੇ ਪਤੀ ਦੀ ਆਗਿਆ ਵਿੱਚ ਨਾ ਚੱਲੇ, ਜਿੰਨਾ ਮਰਜ਼ੀ ਸ਼ਿੰਗਾਰ ਕਰੇ ਉਹ ਸੰਸਾਰ ਵਿੱਚ ਮਾਣ ਨਹੀਂ ਪਾਉਂਦੀ। ਇਸੇ ਤਰ੍ਹਾਂ ਜਿਹੜਾ ਸਿੱਖ ਆਪਣੇ ਗੁਰੂ ਦੀ ਆਗਿਆ ਵਿੱਚ, ਗੁਰੂ ਦੀ ਰਜ਼ਾ 'ਚ, ਗੁਰੂ ਦੇ ਹੁਕਮ 'ਚ ਨਾ ਚੱਲੇ, ਉਦਾਂ ਕਹੇ ਜੀ ਮੈਂ ਤਾਂ ਬੜੇ ਚੰਗੇ ਕੰਮ ਕਰ ਰਿਹਾ, ਬੜੇ ਪਰਉਪਕਾਰ ਦੇ ਕੰਮ ਕਰ ਰਿਹਾ, ਤਾਂ ਉਹ ਜਿੰਨੇ ਵੀ ਕਰਮ ਨੇ ਫਿਰ ਉਹ ਸ਼ੋਭਨੀਕ ਨਹੀਂ ਹੋਣੇ। ਉਹ ਕਰਮਾਂ ਦਾ ਸ਼ਿੰਗਾਰ ਉਦੋਂ ਸ਼ੋਭਨੀਕ ਤੇ ਸਫਲਾ ਹੋਣਾ ਜੇ ਗੁਰੂ ਦੀ ਰਜ਼ਾ ਵਿੱਚ, ਗੁਰੂ ਦੇ ਭਾਣੇ ਵਿੱਚ ਚੱਲੀਏ।
ਸੇਵ ਸੁਹਾਵੀ ਸਦਾ ਪੁਰ ਰਾਜਾ ਹਰ ਵਾਰ ਪਾਇਆ ਮਾਰ।
ਜਿਨ੍ਹਾਂ ਜੀਵ ਰੂਪੀ ਇਸਤਰੀਆਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰੂਪੀ ਵਰ ਨੂੰ ਪ੍ਰਾਪਤ ਕਰ ਲਿਆ, ਉਹਨਾਂ ਦੇ ਅੰਤਸ਼ ਕਰਨ ਦੀ ਜਿਹੜੀ ਸੇਜਾ ਹੈ ਉਹ ਸੁਹਾਵਣੀ ਹੋ ਗਈ, ਔਰ ਉਸ ਅੰਤਹ ਕਰਨ ਦੀ ਸੇਜਾ ਤੇ ਉਹ ਆਪਣੇ ਤਿਰਪਤੀ ਪਰਮੇਸ਼ਰ ਨੂੰ ਸਦਾ ਲਈ ਰਾਜਦੀਆਂ ਹਨ। ਅੰਤਹ ਕਰਨ, ਅੰਤਹ ਕਰਨ ਸਾਡੀ ਉਹ ਸੂਖਸ਼ਮ ਸਰੀਰ ਦਾ ਹਿੱਸਾ ਹੈ ਜੋ ਵਾਰ ਵਾਰ ਇਹਨਾਂ ਸਰੀਰਾਂ ਨੂੰ ਤਬਦੀਲ ਕਰਨ ਵਾਸਤੇ ਜਨਮ ਮਰਨ ਦੇ ਚੱਕਰਾਂ 'ਚ ਜਾਂਦਾ ਹੈ। ਮਨ ਔਰ ਬੁੱਧੀ ਇਹ ਦੋ ਮੁੱਖ ਰੂਪ ਵਿੱਚ ਨੇ, ਪਰ ਇਹਨਾਂ ਦੀਆਂ ਅੱਗੋਂ ਬਿਰਤੀਆਂ ਦਾ ਜ਼ਿਕਰ ਕਰੀਏ ਤੇ ਫਿਰ ਇਹ ਚਤੁਸ਼ਟਾ ਅੰਤਸ਼ ਕਰਨ ਹੋ ਜਾਂਦਾ ਹੈ। ਮਨ 'ਚ ਅਹੰਕਾਰ ਦਾ ਭਾਵ ਹੈ ਤੇ ਬੁੱਧੀ ਵਿੱਚ ਚੇਤ ਦਾ। ਇਸ ਅੰਤਹ ਕਰਨ ਦੀ ਸੇਜਾ ਨੂੰ ਜਦੋਂ ਨਿਰਮਲ ਕਰ ਲਿਆ ਜਾਵੇ ਤਾਂ ਫਿਰ ਇਸੇ ਅੰਤਹ ਕਰਨ ਦੀ ਸੇਜ ਤੇ ਪਾਰ ਬ੍ਰਹਮ ਪਰਮੇਸ਼ਰ ਦੇ ਸਵਰੂਪ ਦੀ ਪ੍ਰਾਪਤੀ ਹੁੰਦੀ ਹੈ, ਤਾਂ ਇਹ ਜੀਵ ਰੂਪੀ ਇਸਤਰੀ ਨੂੰ ਰਾਵਦੀ ਆ, ਉਹਦੇ ਚ ਭੇਦ ਹੁੰਦੀ ਹੈ।
ਨਾ ਹਰ ਮਰੇ ना कदे दुख लागे सदा सुहागन नारे।
ओ हरि अकाल पुरख वाहिगुरु परमेश्वर जदों पति रूप विच जीव रूपी स्त्री नूं प्राप्त हो गया तां ओ हरि कदे मरदा नहीं ते ना ही ओहदे विछोड़े दा कदे दुख लगदा है। भावो जीव रूपी स्त्रियां कदे ओहदे तों विछड़दियां ही नहीं, सदा सुहागन नार। ओ नारा ओ जीव रूपी स्त्रियां ओ महात्मा सदा कंत वाले होके संसार दे विच रहिंदे, सदा ही सुहागना दा भाव सदा ही सुखी रहिंदे, सदा ही अकाल पुरख वाहिगुरु परमेश्वर की पनाह विच वरतदे हन।
नानक हर पद मील लई गुर का हित प्यारे।
धन श्री गुरु अमरदास साहब जी फरमाउंदे कि जिन्हां नूं गुरु ने अपना हेत अपना प्यार दे दिता है उसे हेत ते प्यार की बदौलत हरि प्रभु अकाल पुरख वाहिगुरु ने इस जीव रूपी स्त्री नूं जो बिछड़ी हुई सी जन्म जन्मांतरां तों अपने नाल मेल लिया अपने विच भेद कर लिया।
कौड़ी जिन्ना गुर गोपिया आपना ते नारे गुरियारी।
कौड़ी महाराज चौथे पातशाह धन गुरु रामदास साहब जी उचारदे हन। गुरदेव कहिंदे जिहड़े अपने गुरु नूं लुकाउंदे है गोपिया। एक विद्वान ने गोपिया का अर्थ निंदा भी कीती है भी जिहड़े अपने गुरु की निंदा करते हैं वह बुरे हैं, वह माड़े ते पदे हैं, पामर हैं, विषयी हैं। पर गोपिया का अर्थ लुकाना भी है। जिहड़े अपने गुरु नूं लुकाउंदे वो नर बुरे हैं ते नर बुरियारी। उन्हां वर्गा बुरा बंदा कोई नहीं जिहड़ा अपना गुरु लुकोवे। सिख का कर्तव्य की है? संसार दे किसे कोने च भी जावे जिस नाल भी बैठे चाहे गुरसिखां नाल बैठे चाहे अनमतियां नाल बैठे जिथे भी जावे जिथे भी बैठे अपने गुरु की बात करे वो हुंदा अपने गुरु की उपमा करन वाला गुरु की वड्याई नूं उजागर करन वाला। ते जेड़ा अपनी पछाण नूं छुपावे अनमतियां विच जावे जां होर इधर उधर जावे ते अपने गुरु की गल करे ही ना अपने गुरु की वड्याई ना करे वो उसे कैटागरी विच आउंदे ने जिन्हां दा जिक्र इत्थे सतगुरु गुरु रामदास साहिब जी कर रहे हैं। अपने गुरु नूं लुकाउण वाले की गुरु साहिब जी की बात करनी गुरदेव की वड्याई करनी सतगुरु जी की बाणी का प्रचार प्रसार करना कि यह केवल साडे वर्गे ज्ञानियों का काम है रागियां ढाडियां का ही काम है? सिर्फ हर एक गुरसिख का एक कर्तव्य है। पूरे संसार भर में जिथे भी कोई गुरसिख बैठा है वह गुरु नानक साहब के घर का प्रचारक है। सतगुरु जी के घर की वड्याई संसार में उजागर करे हर जगह से हर थां से। जिहड़ा अपने गुरु नूं लुकावे वो भाई बुरियारी वो नर बुरियारी बुरे नरां दे विच आउंदा है। असीं तां उत्ते कृपान पाणी भी मन च सोचदे हां भी कोई दूजा वेखेगा भी अमृत छकिया इहने इह भी तां गुरु गोपिया ही है। साडी कैटागरी विच जिहड़े आउण वाले साडे वीर ने वह भी कई वारी कृपान जिहड़ी अंदरों दी पाउंदे आ गातरा। हालांकि साडा यह ड्यूटी है साडा यह काम है सतगुरु सच्चे पातशाह जी की कथा करनी कीर्तन करना ढाडी वारा गाउणियां। जे असीं उत्तों भी कृपान पाण वेले भी मन च लाज रखांगे तो की प्रचार करांगे बाहर दा? यह भी गुरु गोपिया ही है ना गुरु खालसा जी। तो जिहड़ा अपने गुरु नूं लुकाउंदा गुरु की बख्शिश नूं लुकाउंदा वह भी नर बुरा है। सतगुरु जी ने सानू जो दिता है गुरु साहब दीयां बख्शिशां ने यह पंजे ककार गुरु साहब जी की बख्शिश है। तो गरीबनबाज पातशाह जी फरमाउंदे जिहड़ा अपने गुरु नूं लुकाउंदा गुरु की वड्याई नूं लुकाउंदा वह नर बुरा है।
हर जीव तिनका दर्शन ना करहु पापिष्ट हत्यारी।
हर जीव जिहड़े अपने गुरु नूं लुकाउण वाले लोग ने महाराज मैं उन्हां दे दर्शन ना होवणे मेरे ते कृपा करो, इहो जिहां दे मैनू दर्शन ना करायो जिहड़े अपने गुरु नूं लुकाउंदे है, अपने गुरु की बड़ियाई नूं लुकाउंदे है, उन्हां दे मैनू दर्शन ना करायो। क्योंकि इहो जिहड़े लोग ने पापिस्ट हत्यारी, वो पापी भी ने ते हत्यारे भी ने। जदों असीं गुरु साहब जी दे दसे कर्म नहीं करदे और संसार नूं खुश करन वास्ते संसारी लोकां दे दसे कर्म करन लग पैंदे आ, उदों असीं अपना गुरु गोप लैंदे आ। जिवें गुरमत ने जो इजाजत दित्ती है कर्म करन दी, असीं जो भी अपने घरां विच खुशियां गमियां दे समागम करदे हां ਉਹਦੇ ਵਿੱਚ ਕਈ ਵਾਰੀ ਸੰਸਾਰੀ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਦੁਨੀਆਦਾਰਾਂ ਨੂੰ ਖੁਸ਼ ਕਰਨ ਵਾਸਤੇ ਉਹ ਕੰਮ ਕਰਦੇ ਹਾਂ ਜਿਹੜਾ ਕੰਮ ਕਰਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਰਦਿਆ। ਸ਼ੁਭ ਕਾਰਜ ਹੁੰਦੇ ਘਰਾਂ ਵਿੱਚ ਵਿਆਹ ਸ਼ਾਦੀਆਂ, ਤੇ ਉਹਨਾਂ ਵਿਆਹ ਸ਼ਾਦੀਆਂ ਦੇ ਸਮਾਗਮਾਂ ਵਿੱਚ ਸ਼ਰਾਬਾਂ ਚੱਲਦੀਆਂ ਹੁੰਦੀਆਂ, ਮਾੜੇ ਭੈੜੇ ਕਰਮ ਹੋ ਰਹੇ ਨੇ, ਕੀ ਇਹ ਗੁਰਸਿੱਖੀ ਦੀ ਨਿਸ਼ਾਨੀ ਹੈ? ਤੇ ਜੇ ਉਹਨਾਂ ਨੂੰ ਕਹੋ ਭਾਈ ਤੁਸੀਂ ਆਪ ਪੀਂਦੇ ਖਾਂਦੇ ਨਹੀਂ, ਕਿਉਂ ਕਰਦੇ ਹੋ ਐਸਾ? ਕਹਿੰਦੇ ਜੀ ਕੀ ਕਰੀਏ, ਲੋਕ ਜੀਵਨ ਨਹੀਂ ਦਿੰਦੇ, ਲੋਕਾਂ ਪਿੱਛੇ ਲੱਗ ਕੇ ਗੁਰੂ ਸਾਹਿਬ ਜੀ ਨੂੰ, ਗੁਰੂ ਸਾਹਿਬ ਦੀ ਮਰਿਆਦਾ ਨੂੰ ਛੁਪਾ ਲਿਆ। ਤੇ ਫਿਰ ਉਹ ਵੀ ਉਹੀ ਨੇ ਜਿਨ੍ਹਾਂ ਦਾ ਇੱਥੇ ਜ਼ਿਕਰ ਗੁਰੂ ਰਾਮਦਾਸ ਸਾਹਿਬ ਜੀ ਕਰ ਰਹੇ ਨੇ, ਪਾਪਿਸਟ ਹਤਿਆਰੀ। ਉਹ ਪਾਪਿਸਟ ਕਹੀਏ ਪਾਪੀ, ਸਰੀਰ ਉਹਨਾਂ ਦੇ ਪਾਪਾਂ ਨਾਲ ਭਰੇ ਹੋਏ, ਉਹ ਹਤਿਆਰੇ ਹਨ। ਲੋਕਾਂ ਨੂੰ ਖੁਸ਼ ਕਰਨ ਵਾਸਤੇ ਖਬਰੇ ਕਿੰਨਿਆਂ ਦੀ ਹੱਤਿਆ ਕਰਨਗੇ? ਤੇ ਬੇਨਤੀ ਕਰਦੇ ਅਕਾਲ ਪੁਰਖ ਨੂੰ, ਹੇ ਵਾਹਿਗੁਰੂ ਇਹੋ ਜਿਹਾਂ ਦੇ ਮੈਨੂੰ ਦਰਸ਼ਨ ਨਾ ਕਰਾਓ, ਇਹੋ ਜਿਹਾਂ ਦੇ ਮੈਨੂੰ ਦਰਸ਼ਨ ਨਾ ਹੋਵਣ।
ਉਹ ਘਰ ਘਰ ਫਿਰੈ ਸੁਧ ਮਨ ਜੋ ਘਰ ਕਟ ਮਾਰ।
ਇਹੋ ਜਿਹੇ ਲੋਕ ਨੇ ਪਾਤਸ਼ਾਹ ਕਹਿੰਦੇ ਉਹ ਵਿਭਚਾਰਣੀ ਔਰਤ ਦੇ ਤੁਲ ਹਨ। ਧਰਕਟ ਨਾਰੀ ਕਹਿੰਦੇ ਜਿਹਦੀ ਇੱਕ ਧਿਰ ਨਾ ਹੋਵੇ ਉਹ ਘਰ ਘਰ ਮੂੰਹ ਮਾਰਦੀ ਹੈ। ਇਸੇ ਤਰ੍ਹਾਂ ਉਹ ਘਰ ਘਰ ਵਿੱਚ ਕਸੁੱਧ ਮਨ, ਅਪਵਿੱਤਰ ਮਨ ਵਾਲੇ ਲੋਕ ਆਪਣੇ ਗੁਰੂ ਨੂੰ ਛੱਡ ਕੇ ਪਰਾਏ ਘਰਾਂ ਵਿੱਚ, ਦੇਵੀ ਦੇਵਤਿਆਂ ਦੇ ਘਰਾਂ ਵਿੱਚ ਜਾ ਕੇ ਮੰਗਦੇ ਫਿਰਦੇ ਹਨ, ਵੇਖਦੇ ਫਿਰਦੇ ਹਨ। ਉਹ ਘਰ ਘਰ ਫਿਰ ਹੈ ਕਸ਼ੁੱਧ ਮਨ, ਹੋਰ ਦੇਵੀ ਦੇਵਤਿਆਂ ਦੇ ਘਰਾਂ ਦੇ ਵਿੱਚ ਕਸ਼ੁੱਧ ਮਨ ਸਹਿਤ ਉਹ ਵੇਖਦੇ। ਧਰਕਟ ਨਾਰੀ ਦਾ ਮਤਲਬ ਹੈ ਵਿਭਚਾਰਣੀ ਔਰਤ ਦੇ ਤੁੱਲ ਨੇ, ਜਿਹੜੇ ਜਿਹਦਾ ਆਪਣਾ ਇੱਕ ਖਸਮ ਹੈ ਨਹੀਂ, ਉਹ ਥਾਂ ਥਾਂ ਤੇ ਭਟਕਦੀ ਫਿਰਦੀ ਹੈ। ਇੱਕ ਗੱਲ ਯਾਦ ਰੱਖਿਓ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਉਹ ਕਹਿੰਦੇ ਅੰਬ ਦੀ ਮਿਠਾਸ ਕਦੇ ਇਮਲੀ ਚੋਂ ਨਹੀਂ ਮਿਲਦੀ, ਸਮੁੰਦਰ ਵਰਗੀ ਗਹਿਰਾਈ ਕਦੇ ਛੱਪੜ ਤੇ ਟੋਭੇ ਚੋਂ ਨਹੀਂ ਮਿਲਦੀ, ਪਿਤਾ ਵਰਗਾ ਪਿਆਰ ਕਦੇ ਪੜੋਸੀ ਕੋਲੋਂ ਨਹੀਂ ਮਿਲਦਾ। ਜਿਹੜਾ ਪਿਆਰ ਪਿਓ ਨੇ ਕਰਨਾ ਉਹ ਗੁਆਂਢੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੈਸੀ ਦਇਆ ਦੁਨੀਆ ਚ ਕੋਈ ਹੋਰ ਦੇਵੀ ਦੇਵਤਾ ਨਹੀਂ ਕਰ ਸਕਦਾ। ਸਤਿਗੁਰੂ ਜੈਸੀ ਦਇਆ ਕੋਈ ਹੋਰ ਦੇਵੀ ਦੇਵ ਕਰ ਹੀ ਨਹੀਂ ਸਕਦਾ। ਤੇ ਜਿਹੜੇ ਆਪਣੇ ਸਾਹਿਬ ਦਾ ਘਰ ਛੱਡ ਕੇ ਥਾਂ ਥਾਂ ਤੇ ਘਰਾਂ ਘਰਾਂ ਵਿੱਚ ਭਟਕਦੇ ਫਿਰਦੇ ਨੇ, ਗੁਰਦੇਵ ਕਹਿੰਦੇ ਉਹ ਕਸੁੱਧ ਮਨ ਵਾਲੇ, ਅਪਵਿੱਤਰ ਮਨ ਵਾਲੇ ਹਨ। ਉਹ ਤਰਕਟ ਨਾਰੀ ਵਿਭਚਾਰਣੀ ਔਰਤ ਦੇ ਤੁਲ ਹਨ।
ਵਦ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ।
ਵੱਡਿਆਂ ਭਾਗਾਂ ਵਾਲਿਆਂ ਨੂੰ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਭਾਗ ਵੱਡੇ ਨੇ ਉਹਨਾਂ ਨੂੰ ਸਤਿਗੁਰਾਂ ਦਾ ਸੰਗ ਪ੍ਰਾਪਤ ਹੁੰਦਾ। ਤੇ ਸਤਿਗੁਰੂ ਜੀ ਦੇ ਸੰਗ ਵਿੱਚ ਜਿਹੜੇ ਜੁੜ ਜਾਂਦੇ ਨੇ, ਸਤਿਗੁਰੂ ਜੀ ਉਹਨਾਂ ਨੂੰ ਆਪਣੇ ਮੁਖ ਦੁਆਰਾ ਸਵਾਰ ਦਿੰਦੇ ਹਨ। ਗੁਰਮੁਖ ਸਵਾਰੀ, ਸਤਿਗੁਰੂ ਜੀ ਆਪਣੇ ਮੁਖ ਦੁਆਰਾ ਉਪਦੇਸ਼ ਦੇ ਕੇ ਆਪਣੀ ਸ਼ਰਨ ਆਏ ਗੁਰਸਿੱਖਾਂ ਨੂੰ ਆਪ ਆਪਣੇ ਹੱਥੀਂ ਸਵਾਰਦੇ ਨੇ, ਭਾਵ ਉਹਨਾਂ ਦਾ ਜੀਵਨ ਸਫਲਾ ਕਰ ਦਿੰਦੇ ਹਨ।
ਹਰ ਵੇਲੇ ਸਤਿਗੁਰ ਦਇਆ ਕਰ ਗੁਰ ਕਾ ਬਲਹਾਰੀ।
ਹੇ ਹਰੀ ਜੀ, ਹੇ ਸਤਿਗੁਰੂ ਜੀ, ਮੈਨੂੰ ਕਿਰਪਾ ਕਰਕੇ ਦਇਆ ਕਰਕੇ ਹਰੀ ਨਾਲ ਮੇਲ ਦਿਓ, ਤੇ ਮੇਰੇ ਜਿਸ ਸਤਿਗੁਰੂ ਜੀ ਨੇ ਮੈਨੂੰ ਹਰੀ ਨਾਲ ਮੇਲਣਾ ਹੈ, ਮੈਂ ਆਪਣੇ ਐਸੇ ਗੁਰੂ ਤੋਂ ਐਸੇ ਸਤਿਗੁਰਾਂ ਤੋਂ ਬਲਿਹਾਰ ਜਾਵਾਂ, ਐਸੇ ਗੁਰੂ ਤੋਂ ਵਾਰੇ ਵਾਰੇ ਜਾਵਾਂ। ਇਹ ਅੱਜ ਦਾ ਪਾਵਨ ਸ੍ਰੀ ਮੁਖ ਵਾਕ ਹੈ, ਅੱਖਰੀ ਅਰਥ ਆਪ ਜੀ ਨਾਲ ਸਾਂਝੇ ਕੀਤੇ ਹਨ। ਚੱਲ ਰਹੀ ਲੜੀਵਾਰ ਕਥਾ ਰਾਗ ਮਾਰੂ ਵਿੱਚ 1006 ਅੰਗ ਤੇ ਗੁਰੂ ਸਾਹਿਬ ਦੀ ਦਇਆ ਮਇਆ ਨਾਲ ਪਹੁੰਚੀ ਹੈ। ਆਓ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਰਾਗ ਮਾਰੂ ਦੇ ਪਾਵਨ ਸ਼ਬਦ ਹਨ। ਸਰਵਣ ਕਰਨ ਤੋਂ ਪਹਿਲਾਂ ਜਗਤ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਰਨ ਗਗਨ ਨਵ ਖੰਡ ਮਨ ਜੋ ਸਵਰੂਪੀ ਰਹੋ ਘਰ ਧਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਚ ਹਾਜ਼ਰੀ ਲਗਾਉਂਦੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਮਾਰੀ ਮਹੱਲਾ ਪੰਜਵਾਂ ਘਰ ਸੇਵਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਮਾਰੂ ਹੈ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਸ਼ਬਦ ਹੈ। ਘਰ ਛੇਵਾਂ, ਛੇਵੇਂ ਘਰ ਸੁਰਤਾਲ ਵਿੱਚ ਪਾਵਨ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਦੋ ਪਦੇ, ਦੋ ਪਦਿਆਂ ਵਾਲੇ ਸ਼ਬਦ ਪ੍ਰਾਰੰਭ ਹੋ ਰਹੇ ਹਨ। ਹਰ ਸ਼ਬਦ ਦੇ ਦੋ ਦੋ ਬੰਦ ਹਨ। ਮੰਗਲ ਕਰਦੇ ਸ਼ਬਦ ਰੰਭਣ ਤੋਂ ਪਹਿਲਾਂ ਅਕਾਲ ਪੁਰਖ ਇੱਕ ਅਦੁੱਤੀ ਹੈ। ਮੰਗਲ ਕਰਨਾ ਆਸਤਕ ਮਨੁੱਖਾਂ ਦੀ ਨਿਸ਼ਾਨੀ ਹੈ। ਜਿਹੜੇ ਰੱਬ ਦੀ ਹੋਂਦ ਨੂੰ, ਈਸ਼ਵਰ ਦੀ ਹੋਂਦ ਨੂੰ ਮੰਨਦੇ ਹਨ ਉਹ ਮੰਗਲ ਕਰਦੇ। ਦੋ ਤਰ੍ਹਾਂ ਦੇ ਗ੍ਰੰਥ ਸੰਸਾਰ ਵਿੱਚ ਲਿਖੇ ਮਿਲਣਗੇ। ਇੱਕ ਅਨਿਸ਼ਵਰਵਾਦੀਆਂ ਦੇ ਹਨ, ਇੱਕ ਈਸ਼ਵਰਵਾਦੀ ਹਨ। ਜੋ ਈਸ਼ਵਰ ਨੂੰ ਮੰਨਣ ਵਾਲੇ ਨੇ ਉਹਨਾਂ ਦੇ ਜਦੋਂ ਗ੍ਰੰਥ ਪੜ੍ਹਾਂਗੇ ਤੇ ਗ੍ਰੰਥਾਂ ਦੇ ਮੁੱਢ ਦੇ ਵਿੱਚ ਉਹ ਆਪਣੇ ਇਸ਼ਟ ਦਾ ਮੰਗਲ ਕਰਦੇ ਹਨ। ਪਰ ਜਿਹੜੇ ਅਨਿਸ਼ਵਰਵਾਦੀ ਨੇ, ਈਸ਼ਵਰ ਦੀ ਹੋਂਦ ਨੂੰ ਨਹੀਂ ਮੰਨਦੇ, ਜਿਹਨਾਂ ਵਿੱਚੋਂ ਬੁੱਧ ਧਰਮ ਹੈ, ਜੈਨ ਧਰਮ ਹੈ, ਇਹ ਜਿਹੜੇ ਨੇ ਈਸ਼ਵਰ ਦੀ ਹੋਂਦ ਨੂੰ ਨਹੀਂ ਮੰਨਦੇ, ਜਦੋਂ ਉਹਨਾਂ ਦੇ ਗ੍ਰੰਥਾਂ ਨੂੰ ਪੜ੍ਹੋਗੇ ਜਾਂ ਜਿਹੜੇ ਚਾਰ ਵਾਕੀਏ ਨੇ ਜਿਹਨਾਂ ਨੂੰ ਅੱਜ ਕੱਲ੍ਹ ਮਾਰਕਸਵਾਦ ਦੇ ਗ੍ਰੰਥ ਕਿਹਾ ਜਾ ਸਕਦਾ ਹੈ, ਕਾਮਰੇਡੀ ਬਿਰਤੀ ਦੇ ਗ੍ਰੰਥ, ਉਹਨਾਂ ਪੁਸਤਕਾਂ ਦੇ ਪ੍ਰਾਰੰਭ ਦੇ ਵਿੱਚ ਕਦੇ ਵੀ ਮੰਗਲ ਨਹੀਂ ਹੁੰਦਾ। ਤੋ ਪੁਰਾਤਨ ਸਮੇਂ ਨਿਸ਼ਾਨੀ ਹੁੰਦੀ ਸੀ ਕਿ ਪੜ੍ਹਨ ਵਾਲੇ ਨੇ ਜਦੋਂ ਵੇਖ ਲੈਣਾ ਪਹਿਲਾਂ ਪ੍ਰਾਰੰਭ ਵਿੱਚ, ਜੇ ਈਸ਼ਵਰਵਾਦੀ ਦਾ ਗ੍ਰੰਥ ਕਿਸੇ ਦਾ ਲਿਖਿਆ ਹੋਇਆ ਉਹ ਪੜ੍ਹ ਲੈਣਾ, ਅਨਿਸ਼ਵਰਵਾਦੀ ਦਾ ਨਾਮ ਪੜ੍ਹਨਾ। ਪਰ ਅੱਜ ਕੱਲ੍ਹ ਵਰਤਮਾਨ ਸਮੇਂ ਵਿੱਚ ਮੈਂ ਅਕਸਰ ਵੀ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਗੁਰਸਿੱਖ ਇਤਿਹਾਸ ਨੂੰ ਲਿਖਣ ਵਾਲੇ ਜਾਂ ਨਵੀਨ ਕਿਤਾਬਾਂ ਲਿਖਣ ਵਾਲੇ ਸਾਡੇ ਜਿਹੜੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਹਿਬਾਨ ਹਨ ਜਾਂ ਅੱਜ ਕੱਲ੍ਹ ਦੇ ਨਵੇਂ ਵਿਦਵਾਨ ਹਨ, ਜਦੋਂ ਕੋਈ ਪੁਸਤਕ ਲਿਖਦੇ ਨੇ ਪ੍ਰਾਰੰਭ ਵਿੱਚ ਉਹਨਾਂ ਦੇ ਮੰਗਲ ਨਹੀਂ ਹੁੰਦਾ ਤੇ ਪ੍ਰਵੇਸ਼ਕਾ ਕਿਵੇਂ ਹੋਵੇ। ਹਾਲਾਂਕਿ ਸਾਡੇ ਸਾਹਿਤ ਦੇ, ਇਤਿਹਾਸ ਦੇ ਜਿਤਨੇ ਵੀ ਗ੍ਰੰਥ ਹੁਣ ਤਾਂ ਹੀ ਲਿਖੇ ਪੁਰਾਤਨ ਮਿਲਦੇ ਹਨ, ਸਭ ਦੇ ਪ੍ਰਾਰੰਭ ਵਿੱਚ ਮੰਗਲ ਨੇ। ਚਾਹੇ ਉਹ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਹੈ, ਚਾਹੇ ਗੁਰਬਿਲਾਸ ਹਨ, ਚਾਹੇ ਪੰਥ ਪ੍ਰਕਾਸ਼ ਹੈ, ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਨੇ, ਭਾਈ ਨੰਦ ਲਾਲ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਹੈ, ਸਭ ਦੇ ਪ੍ਰਾਰੰਭ ਵਿੱਚ ਮੰਗਲ ਮਿਲਣਗੇ। ਪਰ ਅੱਜ ਕੱਲ੍ਹ ਦੇ ਨਵੀਨ ਗ੍ਰੰਥਕਾਰ ਖਬਰੇ ਪਹਿਲਾਂ ਮੰਗਲ ਲਿਖਣ ਤੋਂ ਸੰਕੋਚ ਕਰਦੇ ਹਨ, ਉਹ ਡਰਦੇ ਹਨ ਖਬਰੇ ਕਿਸੇ ਤੋਂ ਭੈਭੀਤ ਹਨ, ਇਹਦੇ ਬਾਰੇ ਜਾਣਕਾਰੀ ਨਹੀਂ। ਮੰਗਲ ਹੋਣਾ ਚਾਹੀਏ ਜਦੋਂ ਧਾਰਮਿਕ ਗ੍ਰੰਥ ਲਿਖੇ ਜਾਣ, ਉਹਦੇ ਪ੍ਰਾਰੰਭ ਵਿੱਚ ਮੰਗਲ ਹੁੰਦਾ। ਤੋ ਸਤਿਗੁਰੂ ਜੀ ਨੇ ਨਿਰਾਕਾਰ ਅਕਾਲ ਪੁਰਖ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਰ ਦਾ ਮੰਗਲ ਕੀਤਾ, ਇਹਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਹਨ। ਇੱਕ ਜਿਸ ਵਰਗਾ ਕੋਈ ਦੂਸਰਾ ਨਹੀਂ, ਅਦੁੱਤੀ, ਸਜਾਤੀ ਵਜਾਤੀ ਸਾਬਕ ਤਿੰਨਾਂ ਭੇਦਾਂ ਤੋਂ ਰਹਿਤ, ਉਹ ਅੰਕਾਰ ਜੋ ਸਰਬ ਵਿੱਚ ਵਿਆਪਕ ਹੈ, ਉਹ ਸਰਬ ਦਾ ਪ੍ਰਕਾਸ਼ਕ ਹੈ, ਉਚਾਰਣ ਮਾਤਰ ਸੇ ਜੋ ਰੱਖਿਆ ਕਰੇ, ਉਹਨੂੰ ਕਹਿੰਦੇ ਉਹ ਅੰਕਾਰ। ਸੱਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੇ ਪ੍ਰਸਾਦ ਦੁਆਰਾ, ਗੁਰੂ ਦੀ ਕਿਰਪਾ ਦੁਆਰਾ। ਕਿਹੜਾ ਗੁਰੂ? ਜਿਹੜਾ ਸੱਤ ਦਾ ਉਪਦੇਸ਼ ਦਿੰਦਾ, ਸੱਤ ਗੁਰ, ਸੱਤ ਦਾ ਉਪਦੇਸ਼ ਦੇਣ ਵਾਲੇ ਗੁਰਦੇਵ ਦੀ ਕਿਰਪਾ ਦੁਆਰਾ ਉਸ ਨਿਰਾਕਾਰ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਸਗਲ ਸਿਆਨਤਾ ਮਿਲ ਸਾਗ ਤਿਆਗ ਗੁਮਾਨ।
ਪਾਤਸ਼ਾਹ ਕਹਿੰਦੇ ਆਪਣੀਆਂ ਸਾਰੀਆਂ ਸਿਆਣਪਾਂ ਛੱਡ ਦੇ, ਚਤਰਾਈਆਂ ਛੱਡ ਦੇ, ਕਿਉਂਕਿ ਧਰਮ ਦੇ ਮਾਰਗ ਤੇ ਚਤਰਾਈਆਂ ਤੇ ਸਿਆਣਪਾਂ ਨਹੀਂ ਚੱਲਦੀਆਂ। ਡਾਕਟਰ ਭਾਈ ਵੀਰ ਸਿੰਘ ਜੀ ਦੀ ਇਹ ਕਵਿਤਾ ਇਸੇ ਪਾਵਨ ਪੰਗਤੀ ਦੀ ਵਿਆਖਿਆ ਕਰਦੀ ਹੈ। ਭਾਈ ਸਾਹਿਬ ਕਹਿੰਦੇ ਕੀ ਹੋਇਆ ਤੇ ਕੀਕੂ ਹੋਇਆ ਖੱਪ ਖੱਪ ਮੂਏ ਸਿਆਣੇ। ਕੀ ਹੋਇਆ ਤੇ ਕੀਕੂ ਹੋਇਆ ਖੱਪ ਖੱਪ ਮੂਏ ਸਿਆਣੇ, ਉਸ ਰਾਹੇ ਪਵੇ ਕਿਉਂ ਜਿੰਦੇ ਜਿੱਤ ਰਾਹੇ ਮੂੰਹ ਮੁਹਾਣੇ। ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਠਿਕਾਣੇ। ਸਿਆਣਪ ਨੇ ਕਹਿਣਾ ਦੱਸੋ ਕੀ ਹੋਇਆ, ਕਿਵੇਂ ਹੋ ਗਿਆ, ਖੱਪ ਖੱਪ ਕੇ ਮਰ ਜਾਣਗੇ ਇਹੀ ਸੋਚਦਿਆਂ, ਕਿਵੇਂ ਹੋ ਗਿਆ, ਕਿਉਂ ਹੋ ਗਿਆ। ਕਹਿੰਦੇ ਛੱਡੋ ਮਨਾ ਇਹੋ ਜਿਹਾ ਹੋਸ਼ਾਂ ਨੂੰ, ਨਾਮ ਦੀ ਮਸਤੀ ਭਲੀ ਹੈ ਜਿਹੜੀ ਘੱਟੋ ਘੱਟ ਸੁਰਤ ਨੂੰ ਟਿਕਾਣੇ ਤੇ ਰੱਖਦੀ ਹੈ। ਛੋੜ ਸਗਲ ਸਿਆਣਪਾ, ਧਰਮ ਦੇ ਮਾਰਗ ਤੇ ਸਿਆਣਪਾਂ ਨਹੀਂ ਚੱਲਦੀਆਂ, ਚਤਰਾਈਆਂ ਨਹੀਂ ਚੱਲਦੀਆਂ। ਸਹਿਜ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ, ਨਹੀਂ ਚੱਲਦੀ ਇਹ ਮਨ ਚੰਚਲਾ। ਚਤਰਾਈ ਕਿਨਾ ਨਾ ਪਾਇਆ, ਚਤਰਾਈਆਂ ਨਾਲ ਚਲਾਕੀਆਂ ਨਾਲ ਪਾਰ ਬ੍ਰਹਮ ਪਰਮੇਸ਼ਰ ਦੇ ਸਵਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਰਾਗੀ ਸਿੰਘ ਕਥਾ ਤੋਂ ਪਹਿਲਾਂ ਸ਼ਬਦ ਗਾਇਨ ਕਰਕੇ ਗਏ, ਤੇਰੇ ਲਾਲੇ ਕਿਆ ਚਤੁਰਾਈ। ਹੇ ਪ੍ਰਭੂ ਜਦੋਂ ਮੈਂ ਤੇਰਾ ਲਾਲਾ ਹਾਂ ਤੇ ਫਿਰ ਕਾਹਦੀ ਚਤੁਰਾਈ, ਕਾਹਦੀ ਸਿਆਣਪ, ਜਦੋਂ ਹਾਂ ਹੀ ਤੇਰਾ ਤੇ ਜਦੋਂ ਤੇਰਾ ਹਾਂ ਫਿਰ ਉਦੋਂ ਚਲਾਕੀ ਚਤੁਰਾਈ ਨਹੀਂ ਚੱਲਦੇ। ਸੰਸਾਰ ਦੇ ਕਿਸੇ ਮਿੱਤਰ ਨਾਲ ਅਸੀਂ ਚਲਾਕੀ ਚਤੁਰਾਈ ਕਰਕੇ ਵਰਤਣ ਲੱਗ ਪਈਏ, ਮਿੱਤਰਤਾ ਸਮਾਪਤ ਹੋ ਜਾਂਦੀ ਹੈ ਤੇ ਫਿਰ ਰੱਬ ਦੇ ਨਾਲ ਜਿਹੜਾ ਸਰਵ ਸੰਸਾਰ ਦਾ ਮਾਲਕ ਹੈ ਉਹਦੇ ਨਾਲ ਚਲਾਕੀ ਚਤੁਰਾਈ ਕਰਕੇ ਕਿਵੇਂ ਸਾਂਝ ਪੈ ਸਕਦੀ ਹੈ। ਇਸ ਕਰਕੇ ਗੁਰਦੇਵ ਕਹਿੰਦੇ ਆਪਣੀਆਂ ਚਲਾਕੀਆਂ ਚਤੁਰਾਈਆਂ ਸਿਆਣਪਾਂ ਨੂੰ ਛੱਡ, ਮਿਲ ਸਾਧ ਸਾਧੂ ਜਨਾਂ ਦੀ ਸੰਗਤ ਵਿੱਚ ਮਿਲ। ਤਿਆਗ ਗੁਮਾਨ, ਆਪਣੇ ਅੰਦਰ ਦਾ ਜਿਹੜਾ ਗੁਮਾਨ ਹੈ, ਹੰਕਾਰ ਹੈ, ਉਹਦਾ ਤਿਆਗ ਕਰ ਦੇ।
ਅਗਰ ਸਭ ਕੁਛ ਮਿੱਥਿਆ ਰਸਨਾ ਰਾਮ ਰਾਮ ਦਿਖਾਨ।
ਬਾਕੀ ਸਭ ਕੁਝ ਮਿੱਥਿਆ ਹੈ, ਝੂਠ ਮਿੱਥਿਆ, ਤਨ ਧਨ ਕੁਟੰਬ ਸਬਾਇਆ ਮਿੱਥਿਆ, ਹੋਮੈ ਮਮਤਾ ਮਾਇਆ ਮਿੱਥਿਆ, ਰਾਜ ਜੋਗਨ ਧਨ ਮਾਲ ਮਿੱਥਿਆ, ਕਾਮ ਕ੍ਰੋਧ ਬਕਰਾਲ ਸਭ ਮਿੱਥਿਆ ਹੈ। ਅਗਰ ਕੁਝ ਸੱਚ ਹੈ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ। ਇਸ ਕਰਕੇ ਕਹਿੰਦੇ ਆਪਣੀ ਰਸਨਾ ਨਾਲ ਉਸ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਵਖਿਆਣ ਕਰ, ਨਾਮ ਜਪ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ। ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਆਪਣੀ ਰਸਨਾ ਤੋਂ ਵਖਿਆਨ ਕਰਕੇ ਉਚਾਰਨ ਕਰ।
ਗੁਰੂ ਨਾਨਾ ਕਰਮ ਸੁਣ ਹਰ ਨਾਮ।
ਇਹ ਮੇਰਿਆ ਮਨਾ ਕੰਨਾਂ ਨਾਲ ਕਰਨ, ਕਰਨ ਦਾ ਇੱਥੇ ਅਰਥ ਹੈ ਕੰਨ, ਕੰਨਾਂ ਨਾਲ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਸੁਣ। ਬਾਅਦ ਮਹੀਨੇ ਦੁਆਰਾ ਉਪਦੇਸ਼ ਦਿੰਦਿਆਂ ਵੀ ਸਤਿਗੁਰੂ ਜੀ ਨੇ ਬਚਨ ਕਹੇ ਇਸੇ ਸਥਾਨ ਤੇ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਹਰੀ ਦਾ ਨਾਮ ਜਪ ਤੇ ਫਿਰ ਕੰਨਾਂ ਨਾਲ ਸੁਣ। ਹਾਂਜੀ
ਮਿਟਹਾ ਆਗ ਤੇਰੇ ਜਨਮ ਜਨਮ ਕੇ ਕਵਨ ਬੱਬਰ ਜਾਮ।
ਜਦੋਂ ਨਾਮ ਜਪੇਗਾ ਤੇ ਕੰਨਾਂ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਸੁਣੇਗਾ ਤਾਂ ਤੇਰੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਮਿਟ ਜਾਣਗੇ। ਮਿਟਹਾ ਆਗ ਤੇਰੇ ਜਨਮ ਜਨਮ ਕੇ, ਜਨਮਾਂ ਜਨਮਾਂਤਰਾਂ ਦੇ ਪਾਪ, ਇੱਕ ਜਨਮ ਦੇ ਪਾਪ ਨਹੀਂ ਕਈ ਜਨਮਾਂ ਦੇ ਪਾਪ ਮਿਟ ਜਾਣਗੇ। ਕਵਨ ਬੱਪਰੋ ਜਾਮ, ਕਹਿੰਦੇ ਜਮ ਵਿਚਾਰਾ ਕੀ ਹੈ ਜਿਹੜਾ ਤੇਰੇ ਲਾਗੇ ਆਵੇ, ਫਿਰ ਜਮ ਵੀ ਉਹਨਾਂ ਦੇ ਨੇੜੇ ਨਹੀਂ ਆਉਂਦੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸਾਧਨਾ ਚ ਤਤਪਰ ਹੋ ਜਾਂਦੇ ਹਨ। ਜਮ ਵੀ ਉਹਨਾਂ ਦਾ ਪ੍ਰਤਾਪ ਵੇਖ ਕੇ ਦੂਰੋਂ ਭੱਜ ਜਾਂਦੇ ਹਨ।
ਦੁੱਖ ਦੀਨ ਨਾ ਭੋ ਦਵਾਤਾ ਮਿਲੇ ਸੁਖ ਵਿਸਰਾਮ।
ਜਿਹੜੇ ਭਜਨ ਕਰਨ ਵਾਲੇ ਨਾਮ ਦੀ ਸਾਧਨਾ ਕਰਨ ਵਾਲੇ ਹਨ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ। ਦੀਨ ਕਈ ਉਹਨਾਂ ਨੂੰ ਕਿਸੇ ਦੀ ਮੁਥਾਜੀ ਨਹੀਂ ਕਰਨੀ ਪੈਂਦੀ, ਉਹ ਬੇਮੁਹਤਾਜ ਹੋ ਜਾਂਦੇ ਹਨ, ਨਾ ਹੀ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੋ ਵਿਆਪਦਾ ਹੈ। ਮਿਲੇ ਸੁਖ ਵਿਸਰਾਮ, ਜਿਹੜਾ ਸਦਾ ਦਾ ਸੁੱਖ ਹੈ ਉਸ ਸਦੈਵੀ ਸੁੱਖ ਦੇ ਵਿੱਚ ਉਹਨਾਂ ਗੁਰਮੁਖਾਂ ਦਾ ਸਦੈਵੀ ਕਾਲ ਲਈ ਵਿਸ਼ਰਾਮ ਹੋ ਜਾਂਦਾ ਹੈ, ਟਿਕਾਣਾ ਹੋ ਜਾਂਦਾ ਹੈ।
ਗੁਰ ਪ੍ਰਸਾਦ ਨਾਨਕ ਬਖਾਨਾ ਹਰ ਭਜਨ ਤਤ ਗਿਆਨ।
ਗੁਰੂ ਦੇ ਪ੍ਰਸਾਦ ਦੁਆਰਾ, ਗੁਰੂ ਦੀ ਕਿਰਪਾ ਦੁਆਰਾ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਅਸੀਂ ਬਖਾਣਦੇ ਹਾਂ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭਜਨ ਨੂੰ ਤੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਤੱਤਵ ਗਿਆਨ। ਇਹੀ ਤੱਤ ਗਿਆਨ ਹੈ, ਦੁਨੀਆਂ ਦੇ ਜਿੰਨੇ ਗਿਆਨ ਦੀ ਬਾਤ ਕਹੀ ਜਾ ਸਕਦੀ ਹੈ ਉਹਦੇ ਵਿੱਚ ਅਗਰ ਸਭ ਦਾ ਕੋਈ ਨਿਚੋੜ ਹੈ, ਤੱਤਵ ਗਿਆਨ ਹੈ, ਤਾਂ ਉਹੀ ਹੈ ਕਿ ਹਰੀ ਦਾ ਭਜਨ ਕਰੋ। ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਪਾਰ ਬ੍ਰਹਮ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਇਸ ਜੀਵ ਦਾ ਛੁਟਕਾਰਾ ਨਹੀਂ ਹੋਣਾ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਸਾਡਾ ਸਭ ਦਾ ਗਾਵਿਆ ਔਰ ਸੁਣਿਆ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਆਪਣੇ ਚਰਨਾਂ ਚ ਪ੍ਰਵਾਨ ਕਰਨ। ਗੁਰੂ ਕੀ ਬਾਣੀ ਅਵਾਗ ਬੋਧ ਹੈ, ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਦੀਪ ਦੀਨ ਨਾ ਭਉ ਮਿਲਿਆ ਸੁਖ ਵਿਸਰਾਮ।